तन तन साहिब श्री गुरु ग्रंथ साहिब जी की निघी मिठी प्यारी गोद विच जुड़ बैठी गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे बाऊ जी द्वारा लिखे गए गुरबाणी विचारां दी लड़ी विचों अज दा गुरबाणी विचार संगत भाग अठवां। संगत राग नाद तुनी इलाही कवाओ शब्द नाम बाणी दी अत सूखम थरथराहट या लर्जराहट है। हाँ जी, राग नाद तुनी इलाही कवाओ शब्द नाम बाणी दी अत सूखम थरथराहट या लर्जराहट है, जिसनों गुरबाणी विच अनहद तुनी अनहद नाद अनहद शब्द अनहद तुनकार रुण चुन सहद तुन आदि लफ्जा नाल दर्शाया गया है। ये आत्मिक थरथराहट इलाही मंडल दी अबोल बोली है। इस लर्जराहट अनहद राग अथवा अनहद तुनी द्वारा ही आत्मिक मंडल विच इलाही हुकम अथवा शब्द दा प्रगटावा अते नाम दा प्रकाश हुंदा है। साडे अंतर आत्मे रब्बी जोत दा प्रवेश है, जिस कारण इलाही राग दी दात भी सानू विरासत विच मिली है। इसे कारण हर एक जीव आपो अपनी मानसिक अवस्था अनुसार किसे ना किसे सता उत्ते राग दी खिच खांदे रस माणदे अते संगत करते हैं। जानवर भी राग दा असर लैंदे अते माणदे हैं। जिहा कि श्री कृष्ण जी महाराज जद जंगल विच बंसरी वजाउंदे सन ता जंगल दे हर किस्म दे जानवर भी राग दी धुनी दे खिचे होए इकट्ठे हो जांदे सन। सर्प जैसा जहरीला जानवर भी बीन दे राग दे असर हेठ मेलन लग पैंदा है। हिरन कंडे हेड़े दी धुनी करके सुध बुध भुल के खिचिया जांदा है। इस लई राग वर्गी दैवी दात दा जीव उते इतना गहरा असर हुंदा है कि उसनू अपना आपा भुल जांदा है अते ओ राग दियां सूखम तरंगां दियां लहरां उते उडारियां लाउन लग पैंदा है अते इलाही छो प्राप्त करता है। राग इलाही मंडल दी वस्तु है, इसलई इस विच दामनिक शक्ति भी काम करदी है, जिस दे असर हेठ जीव अपना आपा भुल जांदे हन, बिस्माद हो जांदे हन, आत्मिक मंडलां विच उडारियां लाउंदे हन, आत्मिक छो प्राप्त करदे हन, रहस्यमई भावना विच तारियां लाउंदे हन। बिन बरखा बिन बदल बरखा हो सकदी है, बिन बालण अग लग सकदी है, लोहा अते पत्थर पिघल सकदे हन आदि अनेकां करिश्मे वरतदे हन। इसे कारण गुरु साहिबां ने गुरबाणी नूं रागां विच अलापिया है अते सानू भी रागां विच कीर्तन करन दा ताकीदी हुकम है। इस राग अथवा तुनी दे दो स्वरूप हन, अनहद राग अथवा अनहद तुनी। ए आत्मिक मंडल विच अनहद शब्द द्वारा सदीव वजदी रहिंदी है। कट कट वाजै किंगुरी अन दिन शब्द सुभाए, अनहद शब्द वजै दिन राती अविगत की गत गुरमुख जाती। तै अनहद शब्द वजै तुन बाणी सहजे सहज समाई है, अनहद रुण चुणकार सदा तुन निरपौ कै कर वाएदा। ए आत्मिक अबोल बोली साडे शरीरक कन्ना नाल नहीं सुनी जा सकती। हाँ जी, ए आत्मिक अबोल बोली साडे शरीरक कन्ना नाल नहीं सुनी जा सकती, क्योंकि ये अत सूखम आत्मिक मंडल दी वस्तु है जो सिर्फ अनुभव द्वारा ही सुनी अते माणी जा सकती है। जद साडा दैवी मन इस अनहद राग या धुनी नू अनुभव करता है ता उस अनहद राग या धुनी नाल संगत करता है। हाँ जी, जद साडा दैवी मन इस अनहद राग या धुनी नू अनुभव करता है ता उस अनहद राग या धुनी नाल संगत करता है, रस माणदा है अते बिस्माद हुंदा है। अंदरला अनहद राग ता आपू सहज सुभाए लगातार इलाही हुकम विच वजदा रहिंदा है, ਅਤੇ ਇਸ ਲਈ ਕੋਈ ਸਾਜ਼ ਜਾਂ ਗਵੱਈਏ ਦੀ ਲੋੜ ਨਹੀਂ। ਅਣਮੜਿਆ ਮੰਦਲ ਬਾਜੈ, ਬਿਨ ਸਾਵਨ ਘਨਹਰ ਗਾਜੈ। ਵਿਣ ਵਜਾਈ ਕਿੰਗਰੀ ਵਾਜੈ, ਜੋਗੀ ਸਾ ਕਿੰਗਰੀ ਵਜਾਏ। ਹਾਂਜੀ, ਦੂਜਾ ਹੈ, ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੇ ਠੁੱਲੇ ਕੰਨਾਂ ਨੂੰ ਸਿਰਫ ਬਾਹਰਲੇ ਰਾਗ ਦੀ ਟੂੰਟਾਂ ਹੀ ਸੁਣਦੀ ਹੈ ਅਤੇ ਇਸੇ ਵਿੱਚ ਹੀ ਸਾਡਾ ਮਨ ਮਸਤ ਹੋ ਜਾਂਦਾ ਹੈ। ਇਹ ਰਾਗ ਦਾ ਬਾਹਰਲਾ ਸਰੂਪ ਅੰਦਰਲੇ ਅਨਹਦ ਰਾਗ ਦਾ ਅਕਸ ਜਾਂ ਪ੍ਰਤੀਬਿੰਬ ਹੀ ਹੈ। ਹਾਂਜੀ, ਇਹ ਰਾਗ ਦਾ ਬਾਹਰਲਾ ਸਰੂਪ ਅੰਦਰਲੇ ਅਨਹਦ ਰਾਗ ਦਾ ਅਕਸ ਜਾਂ ਪ੍ਰਤੀਬਿੰਬ ਹੀ ਹੈ, ਜਿਸ ਦੀਆਂ ਕਈ ਕਿਸਮਾਂ ਦੀਆਂ ਤਰੰਗਾਂ ਨੂੰ ਨਖੇੜ ਕੇ ਰਾਗਾਂ ਦੇ ਕਈ ਨਾਮ ਰੱਖੇ ਗਏ ਹਨ, ਜਿਹਾ ਕਿ ਸ਼੍ਰੀ ਰਾਗ, ਸੋਰਠ ਰਾਗ, ਆਸਾ ਰਾਗ, ਰਾਮਕਲੀ ਰਾਗ ਆਦਿ। ਬਾਹਰਲੇ ਰਾਗ ਦੀਆਂ ਚੰਗੀਆਂ ਮਾੜੀਆਂ ਭਾਵਨਾਵਾਂ ਨਾਲ ਬਾਹਰਲੇ ਰਾਗ ਕਈ ਚੰਗੀਆਂ ਮਾੜੀਆਂ ਭਾਵਨਾਵਾਂ ਨਾਲ ਗਾਏ ਜਾਂਦੇ ਹਨ, ਜਿਹਾ ਕਿ ਹਰੀ ਦੇ ਗੁਣ ਗਾਉਣ ਲਈ, ਮਨ ਪਰਚਾਉਣ ਲਈ, ਨੀਵੀਆਂ ਰੁਚੀਆਂ ਦੀ ਉਕਸਾਹਟ ਲਈ, ਫਿਲਮੀ ਗਾਣਿਆਂ ਲਈ, ਮਾਇਆ ਕਮਾਉਣ ਲਈ, ਲੋਕਾਂ ਨੂੰ ਰਿਝਾਉਣ ਲਈ, ਵਾਹ ਵਾਹ ਖਵਾਉਣ ਲਈ ਆਦਿ। ਜਦ ਅਸੀਂ ਇਹਨਾਂ ਰਾਗਾਂ ਦੁਆਰਾ ਹਰੀ ਦੇ ਗੁਣ ਗਾਉਂਦੇ ਹਾਂ ਤਾਂ ਰਾਗ ਸਤਸੰਗ ਕਰਨ ਦਾ ਸੋਹਣਾ ਵਸੀਲਾ ਬਣ ਜਾਂਦਾ ਹੈ। ਇਸ ਤਰ੍ਹਾਂ ਰਾਗ ਦੁਆਰਾ ਹਰੀ ਦੇ ਗੁਣ ਗਾਉਣੇ ਪਰਮਾਰਥ ਦਾ ਸਭ ਤੋਂ ਸੌਖਾ, ਕਾਰਗਰ, ਰਸਦਾਇਕ, ਰਹੱਸਮਈ ਸਾਧਨ ਹੋ ਜਾਂਦਾ ਹੈ। ਗੌੜੀ ਰਾਗ ਸੁਲੱਖਣੀ, ਜੇ ਖਸਮੈ ਚਿੱਤ ਕਰੇ। ਸੋਰਠ ਤਾਮ ਸੁਹਾਵਣੀ, ਜਾਂ ਹਰਨਾਮ ਟੰਡੋਲੇ। ਧਨ ਸੁਰਾਗ ਸੁਰੰਗੜੇ, ਅਲਾਪਤ ਸਭ ਤਿਖ ਜਾਏ। ਧਨ ਸੋ ਜੰਤ ਸੁਹਾਵੜੇ, ਜੋ ਗੁਰਮੁਖ ਜਪਦੇ ਨਾਉ। ਦੂਜੇ ਪਾਸੇ ਜੇ ਅਸੀਂ ਰਾਗ ਨੂੰ ਕਿਸੇ ਸਵਾਰਥ ਲਈ ਅਥਵਾ ਨੀਵੀਆਂ ਰੁਚੀਆਂ ਦੀ ਉਕਸਾਹਟ ਲਈ ਵਰਤਦੇ ਹਾਂ ਤਾਂ ਇਸ ਰੱਬੀ ਦਾਤ ਦੀ ਕੁਵਰਤੋਂ ਕਰਦੇ ਹਾਂ। ਹਾਂਜੀ, ਜੇ ਅਸੀਂ ਰਾਗ ਨੂੰ ਕਿਸੇ ਸਵਾਰਥ ਲਈ ਜਾਂ ਨੀਵੀਆਂ ਰੁਚੀਆਂ ਦੀ ਉਕਸਾਹਟ ਲਈ ਵਰਤਦੇ ਹਾਂ ਤਾਂ ਇਸ ਰੱਬੀ ਦਾਤ ਦੀ ਕੁਵਰਤੋਂ ਕਰਦੇ ਹਾਂ। ਇਸ ਤਰ੍ਹਾਂ ਰਾਗ ਨੂੰ ਨੀਵੀਆਂ ਭਾਵਨਾਵਾਂ ਦੀ ਪੂਰਤੀ ਲਈ ਵਰਤਣਾ ਕੁਸੰਗਤ ਕਰਨਾ ਹੈ, ਜੋ ਸਾਡੇ ਆਤਮ ਪੰਧ ਵਿੱਚ ਹਾਨੀਕਾਰਕ ਅਤੇ ਪਿਛਾਂ ਖਿੱਚੂ ਹੈ। ਮੇਰੇ ਮੋਹਨ ਸ੍ਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਦੂਜੇ ਪਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ। ਰਾਗ ਨਾਦ ਮਨ ਦੂਜੇ ਪਾਏ, ਅੰਤਰ ਕਪਟ ਮਹਾ ਦੁੱਖ ਪਾਏ। ਹਾਂਜੀ, ਗੁਰਬਾਣੀ ਵਿਚਾਰ ਦੀ ਲੜੀ ਦੇ ਲੇਖ ਨੰਬਰ 6 ਵਿੱਚ ਰਾਗ ਨਾਦ ਧੁਨੀ ਬਾਬਤ ਹੋਰ ਖੋਲ ਕੇ ਵਿਸਤਾਰ ਕੀਤਾ ਗਿਆ ਹੈ। ਹੁਣ ਇਸ ਤੋਂ ਬਾਅਦ ਸੰਗਤ ਦਾ ਦੂਜਾ ਭਾਗ ਹੈ। ਪਹਿਲੇ ਭਾਗ ਵਿੱਚ ਰਾਗ ਨਾਦ ਧੁਨੀ ਬਾਰੇ ਗੁਰੂ ਪਿਆਰਿਆਂ ਨੇ ਲਿਖਿਆ, ਹੁਣ ਸੰਗਤ ਦਾ ਦੂਸਰਾ ਭਾਗ ਹੈ। ਜਿਸ ਤਰ੍ਹਾਂ ਬਾਣੀ ਦਾ ਬੁਲਬੁਲਾ ਹਵਾ ਦੁਆਰਾ ਪਾਣੀ ਵਿੱਚੋਂ ਉਪਜਦਾ ਹੈ ਅਤੇ ਪਾਣੀ ਦਾ ਹੀ ਰੂਪ ਹੁੰਦਾ ਹੈ, ਉਸੇ ਤਰ੍ਹਾਂ ਇਲਾਹੀ ਜੋਤ ਉੱਤੇ ਹਉਮੈ ਦਾ ਗਿਲਾਫ ਚੜ ਜਾਵੇ ਤਾਂ ਮਨ ਖਵਾਉਂਦਾ ਹੈ। ਇਲਾਹੀ ਜੋਤ ਮੈਲਹੀਣ ਨਿਰਮਲ ਹੈ, ਪਰ ਇਸ 'ਚੋਂ ਉਪਜੇ ਮਨ ਉੱਤੇ ਹਉਮੈ ਦਾ ਛੋੜ ਜਾਂ ਗਿਲਾਫ ਚੜ ਜਾਏ ਤਾਂ ਇਹ ਮਨ ਮੈਲਾ ਹੋ ਜਾਂਦਾ ਹੈ। ਹਾਂਜੀ, ਇਲਾਹੀ ਜੋਤ ਮੈਲਹੀਣ ਨਿਰਮਲ ਹੈ, ਪਰ ਇਸ ਵਿੱਚੋਂ ਉਪਜੇ ਮਨ ਉੱਤੇ ਹਉਮੈ ਦਾ ਛੋੜ ਜਾਂ ਗਿਲਾਫ ਚੜ ਜਾਵੇ ਤਾਂ ਇਹ ਮਨ ਮੈਲਾ ਹੋ ਜਾਂਦਾ ਹੈ। ਜਿਉਂ ਜਿਉਂ ਹਉਮੈ ਵੇੜਿਆ ਮਨ ਮਾਇਕੀ ਮੰਡਲ ਵਿੱਚ ਵਿਚਰਦਾ ਹੈ, ਤਿਉਂ ਤਿਉਂ ਇਸ ਨੂੰ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ। ਚਿੱਟੇ ਕਮਰੇ ਵਿੱਚ ਦੀ ਧੂੰਆਂ ਲੰਘ ਜਾਵੇ ਤਾਂ ਕਮਰੇ ਦੀ ਨਿਰਮਲਤਾ ਨੂੰ ਧੂੰਆਂ ਛੋ ਜਾਂਦਾ ਹੈ। ਜੇਕਰ ਨਿਤਾ ਪ੍ਰਤੀ ਧੂੰਆਂ ਉਸ ਕਮਰੇ ਵਿੱਚ ਦੀ ਲੰਘਦਾ ਰਹੇ ਤਾਂ ਕਮਰਾ ਮੈਲਾ ਹੋ ਜਾਂਦਾ ਹੈ। ਇਸ ਲਈ ਰਸੋਈ ਹਮੇਸ਼ਾ ਮੈਲੀ ਰਹਿੰਦੀ ਹੈ। ਸਾਡਾ ਮਨ ਅਤ ਚੰਚਲ ਅਤੇ ਚਲਾਏਮਾਨ ਹੈ, ਜਿਸ ਵਿੱਚੋਂ ਖਿਨ ਖਿਨ ਪਲ ਪਲ ਅਨੇਕਾਂ ਖਿਆਲ, ਵਲਵਲੇ, ਭਾਵਨਾਵਾਂ ਆਦਿ ਉਪਜਦੇ ਹਨ ਅਤੇ ਆਪਣੀ ਰੰਗਤ ਜਾਂ ਮੈਲ ਦੀ ਛੋ ਮਨ ਉੱਤੇ ਲਾ ਜਾਂਦੇ ਹਨ। ਸਾਡਾ ਹਉਮੈ ਵੇੜਿਆ ਮਨ ਮਾਇਆ ਵਿੱਚ ਵਿਚਰਦਾ ਹੈ, ਇਸ ਲਈ ਸਾਡੇ ਖਿਆਲ, ਵਲਵਲੇ, ਭਾਵਨਾਵਾਂ ਅਕਸਰ ਮੈਲੀਆਂ ਹੁੰਦੀਆਂ ਹਨ। ਇਹਨਾਂ ਮੈਲੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੇ ਲਗਾਤਾਰ ਅਭਿਆਸ ਨਾਲ ਸਾਡੇ ਮਨ ਦੀਆਂ ਰੁਚੀਆਂ, ਭਾਵਨਾਵਾਂ, ਆਦਤਾਂ, ਆਚਰਨ ਵੀ ਮੈਲਾ ਹੋ ਜਾਂਦਾ ਹੈ, ਜੋ ਸਹਿਜੇ ਸਹਿਜੇ ਸਾਡੇ ਅੰਤਿਸ਼ਕਰਨ ਵਿੱਚ ਉਤਰਦੀਆਂ ਜਾਂਦੀਆਂ ਹਨ, ਅਤੇ ਅਸੀਂ ਮੋਹ ਮਾਇਆ ਦੇ ਖਲ ਜਗਨ ਵਿੱਚ ਹੀ ਕਰਮ ਕਰਦੇ ਅਤੇ ਨਤੀਜੇ ਭੋਗਦੇ ਹਾਂ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੈ ਤੈ ਆਪ ਬੰਧਾਇਓ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਹਉਮੈ ਦੀ ਭਾਵਨਾ ਨਾਲ, ਮਾਇਕੀ ਮੰਡਲ ਵਿੱਚ ਵਿਚਰਨ ਨਾਲ, ਹਾਂਜੀ ਮਾਇਕੀ ਮੰਡਲ ਵਿੱਚ ਵਿਚਰਨ ਨਾਲ, ਨੀਵੇਂ ਖਿਆਲਾਂ ਦੀ ਛੋਹ ਨਾਲ, ਨੀਵੀਆਂ ਰੁਚੀਆਂ ਦੀ ਸੰਗਤ ਨਾਲ, ਮੈਲੇ ਵਲਵਲਿਆਂ ਦੀ ਰੰਗਤ ਨਾਲ, ਅਸੁਰੀ ਮਾਇਕੀ ਕਰਮਾਂ ਨਾਲ ਸਾਡਾ ਮਨ ਨਿਤਾ ਪ੍ਰਤੀ ਮੈਲਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਅਸੀਂ ਕਈ ਜਨਮਾਂ ਤੋਂ ਆਪਣੇ ਮਨ ਨੂੰ ਮੈਲਾ ਕਰਦੇ ਆਏ ਹਾਂ ਅਤੇ ਹੁਣ ਵੀ ਮੈਲਾ ਕਰੀ ਜਾ ਰਹੇ ਹਾਂ। ਜਗ ਹੋਮੈ ਮੈਲ ਦੁੱਖ ਪਾਇਆ, ਮਲ ਰਾਗੀ ਦੂਜੇ ਪਾਏ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ ਮੂੰਹ ਚੱਲਿਆ ਲਾਏ। ਅੰਤਰ ਲੋਭ ਮਨ ਮੈਲੇ ਮਲ ਲਾਏ, ਮੈਲੇ ਕਰਮ ਕਰੇ ਦੁੱਖ ਪਾਏ। ਮਾਇਆ ਮੋਹ ਸਬਲ ਹੈ ਭਾਰੀ, ਮੋਹ ਕਾਲਖ ਦਾਗ ਲਗੀ ਚ। ਸਾਡੇ ਮਨ ਦੀ ਇਹ ਮਲੀਨ ਹਾਲਤ ਹਉਮੈ ਦੇ ਭਰਮ ਭੁਲਾਵੇ ਵਿੱਚ, ਨੀਵੇਂ ਖਿਆਲਾਂ, ਨੀਵੇਂ ਵਲਵਲੇ, ਮਲੀਨ ਭਾਵਨਾਵਾਂ, ਮਲੀਨ ਰੁਚੀਆਂ, ਮਾਇਕੀ ਨਿਸ਼ਚੇ, ਮਾਇਕੀ ਕਰਮ ਕਾਂਡਾਂ ਦੀ ਛੋਹ, ਮੇਲ ਸੰਗ ਸੰਗਤ ਅਭਿਆਸ ਦੁਆਰਾ ਹੀ ਹੋ ਰਹੀ ਹੈ। ਹਾਂਜੀ ਇਹ ਮਲੀਨ ਹਾਲਤ ਕਿਵੇਂ ਹੋ ਰਹੀ ਹੈ? ਸਾਡੇ ਮਨ ਦੀ ਇਹ ਮਲੀਨ ਹਾਲਤ ਹਉਮੈ ਦੇ ਭਰਮ ਭੁਲਾਵੇ ਵਿੱਚ, ਨੀਵੇਂ ਖਿਆਲਾਂ, ਨੀਵੇਂ ਵਲਵਲੇ, ਮਲੀਨ ਭਾਵਨਾਵਾਂ, ਮਲੀਨ ਰੁਚੀਆਂ, ਮਾਇਕੀ ਨਿਸ਼ਚੇ, ਮਾਇਕੀ ਕਰਮ ਕਾਂਡਾਂ ਦੀ ਛੋਹ ਨਾਲ, ਉਸਦੇ ਮੇਲ ਸੰਗ ਸੰਗਤ ਨਾਲ ਹੋ ਰਹੀ ਹੈ। ਮਨਮੁਖ ਮੈਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵਿਕਾਰ। ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਸ਼ਰਾਬੀ ਸ਼ਰਾਬ ਦਾ ਸੇਵਨ ਅਥਵਾ ਸੰਗਤ ਕਰਨ ਨਾਲ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਜਿਸ ਦਾ ਮਾੜਾ ਅਤੇ ਹਾਨੀਕਾਰਕ ਅਸਰ ਉਸਦੇ ਆਪਣੇ ਸਮੁੱਚੇ ਜੀਵਨ ਉੱਤੇ, ਪਰਿਵਾਰ ਉੱਤੇ, ਉਸਦੇ ਸੰਬੰਧੀਆਂ ਅਤੇ ਸਾਥੀਆਂ ਉੱਤੇ, ਵਾਤਾਵਰਨ ਅਤੇ ਸਮਾਜ ਉੱਤੇ, ਪਰਮਾਰਥ ਉੱਤੇ, ਵਿਸ਼ਵ ਉੱਤੇ ਅਤੇ ਅਗਲੇ ਜਨਮਾਂ ਉੱਤੇ ਪੈਣਾ ਲਾਜ਼ਮੀ ਹੈ। ਇਸੇ ਤਰ੍ਹਾਂ ਸਾਡੇ ਮਾਇਕੀ ਨੀਵੇਂ ਮਲੀਨ ਖਿਆਲਾਂ, ਵਲਵਲਿਆਂ, ਨਿਸ਼ਚਿਆਂ, ਕਰਮਾਂ ਦਾ ਅਸਰ ਸਿਰਫ ਸਾਡੇ ਆਪਣੇ ਸਮੁੱਚੇ ਜੀਵਨ ਉੱਤੇ ਹੀ ਨਹੀਂ ਪੈਂਦਾ, ਬਲਕਿ ਸਾਡੇ ਵਾਤਾਵਰਨ ਅਤੇ ਸਮੁੱਚੇ ਸੰਸਾਰ ਉੱਤੇ ਵੀ ਪੈਂਦਾ ਹੈ ਅਤੇ ਸਾਡੇ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦਾ ਹੈ। ਹਰ ਇੱਕ ਜੀਵ ਵੱਖਰੇ ਵੱਖਰੇ ਤੁਰਦੇ ਫਿਰਦੇ ਜਿਉਂਦੇ ਜਾਗਦੇ ਕੰਪਿਊਟਰ ਹਨ। ਇਹਨਾਂ ਮਾਨਸਿਕ ਕੰਪਿਊਟਰਾਂ ਵਿੱਚ ਜੋ ਜੋ ਅੰਕੜੇ, ਡਾਟਾ ਅਥਵਾ ਚੰਗੇ ਮਾੜੇ ਖਿਆਲ, ਵਲਵਲੇ, ਭਾਵਨਾਵਾਂ ਅਤੇ ਕਰਮ ਆਦਿ ਅਸੀਂ ਪਾਉਂਦੇ ਹਾਂ, ਉਹਨਾਂ ਦੇ ਅਕਸ ਜਾਂ ਰੰਗਤ ਦਾ ਸਮੁੱਚਾ ਨਤੀਜਾ ਨਾਲੋ ਨਾਲ ਸਾਡੇ ਮਨ ਉੱਤੇ ਪੈਂਦਾ ਰਹਿੰਦਾ ਹੈ ਅਤੇ ਸਾਡੇ ਜੀਵਨ ਨੂੰ ਚੰਗਾ ਜਾਂ ਮਾੜਾ ਅਥਵਾ ਸੁਖਦਾਈ ਜਾਂ ਦੁਖਦਾਈ ਬਣਾਉਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡਾ ਚੰਗਾ ਜਾਂ ਮਾੜਾ ਜੀਵਨ ਸਾਡੇ ਚੰਗੇ ਜਾਂ ਮਾੜੇ ਖਿਆਲਾਂ, ਵਲਵਲਿਆਂ, ਕਰਮਾਂ ਦੀ ਛੋਹ, ਅਕਸ, ਮੇਲ ਜਾਂ ਸੰਗਤ ਉੱਤੇ ਹੀ ਨਿਰਭਰ ਹੈ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਅਸੀਂ ਸਾਰੇ ਜੀਵ ਖਿਆਲਾਂ ਅਤੇ ਵਲਵਲਿਆਂ ਦੇ ਜਿਉਂਦੇ ਜਾਗਦੇ ਤੁਰਦੇ ਫਿਰਦੇ ਰੇਡੀਓ ਟ੍ਰਾਂਸਮਿਟਿੰਗ ਸਟੇਸ਼ਨ ਹਾਂ। ਇਸ ਤਰ੍ਹਾਂ ਅਸੀਂ ਵੀ ਇੱਕੋ ਸਤਾ ਵੇਵਲੈਂਥ ਉੱਤੇ ਤਰੰਗਾਂ ਦੇ ਜ਼ਰੀਏ ਇੱਕ ਦੂਜੇ ਉੱਤੇ ਅਕਸ ਪਾਉਂਦੇ ਹਾਂ। ਹਾਂਜੀ ਇਸ ਤਰ੍ਹਾਂ ਅਸੀਂ ਵੀ ਇੱਕੋ ਸਤਾ ਵੇਵਲੈਂਥ ਉੱਤੇ ਤਰੰਗਾਂ ਵਾਈਬ੍ਰੇਸ਼ਨਸ ਦੇ ਜ਼ਰੀਏ ਇੱਕ ਦੂਜੇ ਉੱਤੇ ਅਕਸ ਪਾਉਂਦੇ ਹਾਂ, ਇੱਕ ਦੂਜੇ ਨੂੰ ਛੋਹ ਲੱਗਦੀ ਹੈ, ਮੇਲ ਕਰਦੇ ਹਾਂ, ਸੰਗ ਕਰਦੇ ਹਾਂ ਅਤੇ ਰੰਗਤ ਲੈਂਦੇ ਦਿੰਦੇ ਹਾਂ, ਜਿਸ ਨਾਲ ਸਾਡਾ ਸਮੁੱਚਾ ਜੀਵਨ ਢਲਦਾ ਹੈ ਅਤੇ ਸਾਡੀ ਵਿਲੱਖਣ ਅਤੇ ਅਡਰੀ ਸ਼ਖਸੀਅਤ ਅਤੇ ਪ੍ਰਾਲਬਧ ਬਣ ਘੜੀ ਜਾਂਦੀ ਹੈ। ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥੈ, ਮਸਤਕ ਲਿਖਿਅੜਾ ਲੇਖ ਪੁਰਬ ਕਮਾਇਆ ਜੀਓ, ਲੇਖ ਨਾ ਮਿੱਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਲੇਖ ਲਿਖੀਐ ਲੇਖਾ ਲਿਖੀਐ ਮਨ ਕਹਿ ਪਾਏ। ਉੱਪਰਲੀ ਵਿਚਾਰ ਨੂੰ ਸੰਖੇਪ ਤੌਰ 'ਤੇ ਇਉਂ ਦਰਸਾਇਆ ਜਾ ਸਕਦਾ ਹੈ, ਹਉਮੈ ਦੀ ਢੀਠਤਾ, ਮਾਇਆ ਦੇ ਜਾਲ, ਭਰਮ ਭੁਲੇਖੇ, ਪੰਜਾਂ ਦੀਆਂ ਵਾਸ਼ਨਾਵਾਂ, ਸੰਗਤ ਜਾਂ ਕੁਸੰਗਤ, ਵਾਤਾਵਰਨ, ਮਾਨਸਿਕ ਤਰੰਗਾਂ, ਮਾਇਆ ਦੀ ਖਿੱਚ ਦੇ ਅਸਰ ਹੇਠ ਜੀਵ ਪਲਚ ਪਲਚ ਕੇ ਨਰਕਮਈ ਜੀਵਨ ਭੋਗਦੇ ਹਨ, ਜਿਸ ਦਾ ਪ੍ਰਤੱਖ ਨਕਸ਼ਾ ਇਸ ਵੇਲੇ ਦੁਨੀਆਂ ਵਿੱਚ ਹਰ ਪਾਸੇ ਪ੍ਰਗਟ ਪਹਾਰੇ ਦਿਸ ਰਿਹਾ ਹੈ। ਰੱਬ ਨਾਲੋਂ ਟੁੱਟ ਕੇ ਅਥਵਾ ਬੇਮੁਖ ਹੋ ਕੇ ਜੀਵ ਮਾਨਸਿਕ ਤੌਰ 'ਤੇ ਅਗਿਆਨੀ ਅਤੇ ਨਿਰਬਲ ਹੋ ਜਾਂਦਾ ਹੈ। ਹਾਂਜੀ, ਰੱਬ ਨਾਲੋਂ ਟੁੱਟ ਕੇ ਅਥਵਾ ਬੇਮੁਖ ਹੋ ਕੇ ਜੀਵ ਮਾਨਸਿਕ ਤੌਰ 'ਤੇ ਅਗਿਆਨੀ ਅਤੇ ਨਿਰਬਲ ਹੋ ਜਾਂਦਾ ਹੈ। ਜੀਵ ਦੀ ਇਸ ਬੇਵਸੀ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ ਕਿਸ ਆਗੈ ਕਰੋ ਪੁਕਾਰ ਜਨਾ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਿਕ ਬਹੁ ਪਾਂਤੀ ਛੋਡੈ ਕਥੂ ਨਾਹੀ, ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ, ਮਾਨਸ ਦੇਹੀ ਪੰਚ ਰੋਗ ਪੰਜੇ ਦੂਤ ਕਸੂਤ ਕਰਨ ਦੇ, ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧਨ ਦੇ, ਮਨ ਮੁਖ ਦੂਜੈ ਭਾਏ ਲੱਗ ਭੰਬਲ ਭੂਸੇ ਖਾਏ ਪਵਨ ਦੇ। ਐਸੀ ਨਿਰਬਲਤਾ ਅਤੇ ਬੇਵਸੀ ਵਿੱਚ ਦੁਖੀ ਹੋ ਕੇ ਜੀਵ ਧਰਮ ਦਾ ਆਸਰਾ ਲੈਂਦਾ ਹੈ। ਮਲੀਨ ਮਨ ਧਰਮ ਨੂੰ ਵੀ ਆਪਣੇ ਮਾਇਕੀ ਝਰੋਖੇ ਵਿੱਚ ਦੀ ਦੇਖਦਾ ਹੈ ਅਤੇ ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਹੀ ਵਰਤਦਾ ਹੈ। ਇਸ ਬੇਵਸੀ ਵਿੱਚ ਇਨਸਾਨ ਅਖੌਤੀ ਸਾਧਾਂ ਸੰਤਾਂ ਅਥਵਾ ਅਖੌਤੀ ਸੰਗਤ ਵੱਲ ਮੂੰਹ ਮੋੜਦਾ ਹੈ। ਇਹ ਅਖੌਤੀ ਧਾਰਮਿਕ ਆਗੂ ਆਪ ਵੀ ਫੋਕੇ ਕਰਮ ਕਾਂਡਾਂ ਅਤੇ ਸੁੱਕੀ ਧਾਰਮਿਕ ਸਾਧਨਾ ਵਿੱਚ ਫਸੇ ਹੁੰਦੇ ਹਨ ਅਤੇ ਲੋੜਵੰਦ ਜਗਿਆਸੂਆਂ ਨੂੰ ਵੀ ਇਹਨਾਂ ਫੋਕੇ ਪਾਠ ਪੂਜਾ ਕਰਮ ਕਾਂਡ ਸਾਧਨਾ ਆਦਿ ਵਿੱਚ ਫਸਾ ਦਿੰਦੇ ਹਨ, ਜਿਸ ਨਾਲ ਜਗਿਆਸੂ ਹੋਰ ਵੀ ਭੰਬਲ ਭੂਸਿਆਂ ਵਿੱਚ ਪੈ ਕੇ ਭਟਕਦੇ ਫਿਰਦੇ ਹਨ। ਕਈ ਵਾਰੀ ਇਹਨਾਂ ਮਾਇਆ ਵੇਲੇ ਜਗਿਆਸੂਆਂ ਦਾ ਦਿਲ ਟੁੱਟ ਜਾਂਦਾ ਹੈ ਅਥਵਾ ਨਿਰਾਸ਼ ਹੋ ਕੇ ਉਹ ਰੱਬ ਤੋਂ ਹੀ ਬੇਮੁੱਖ ਹੋ ਜਾਂਦੇ ਹਨ। ਕਿਰਿਆਚਾਰ ਕਰੈ ਖੱਟ ਕਰਮਾ ਇਤਰਾਤੇ ਸੰਸਾਰੀ, ਅੰਤਰ ਮੈਲ ਨਾ ਉਤਰੈ ਹੋਂ ਮੈਂ ਬਿਨ ਗੁਰ ਬਾਜੀ ਹਾਰੀ, ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ, ਮੋਨ ਪਯੋ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਪ੍ਰਮਿਓ ਦੁਬਿਧਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲਖ ਜਤਨ ਕਰਾਏ, ਜੇ ਤੇਰੇ ਤੀਰਥ ਨਾਏ ਅਹੰਗ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ, ਮਨ ਹੱਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ, ਬਗਲ ਜਿਉਂ ਧਿਆਨ ਲਾਵੈ ਮਾਇਆ ਰੇ ਤਾਰੀ। ਇਹੋ ਜਿਹੇ ਜਗਿਆਸੂ ਸੁਣ ਸੁਣਾ ਕੇ ਜਦ ਸੰਗਤ ਵੀ ਕਰਦੇ ਹਨ ਤਾਂ ਰੱਬ ਤੋਂ ਟੁੱਟਿਆਂ ਹੋਇਆਂ ਹੋਮੇ ਵੇੜੇ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਉਹਨਾਂ ਦੇ ਮਨ ਦੀ ਅਗਨ ਨਹੀਂ ਬੁੱਝਦੀ ਅਤੇ ਸ਼ਾਂਤੀ ਨਹੀਂ ਆਉਂਦੀ। ਪਰ ਫਿਰ ਵੀ ਡੁੱਬਤੇ ਕੋ ਤਿਨਕੇ ਕਾ ਸਹਾਰਾ ਅਨੁਸਾਰ ਇਹ ਅਖੌਤੀ ਸੰਗਤ ਅਤੇ ਫੋਕੇ ਕਰਮ ਕਾਂਡਾਂ ਵਿੱਚ ਹੀ ਆਪਣੇ ਦੁਖੀ ਮਨ ਨੂੰ ਸੰਗਤ ਕਰਨ ਦੀ ਵਡਿਆਈ ਦੀ ਝੂਠੀ ਤਸੱਲੀ ਦੇ ਕੇ ਇਸੇ ਵਿੱਚ ਹੀ ਮਸਤ ਰਹਿੰਦੇ ਹਨ। ਹਾਂਜੀ, ਇਹੋ ਜਿਹੇ ਜਗਿਆਸੂ ਸੁਣ ਸੁਣਾ ਕੇ ਜਦ ਸੰਗਤ ਵੀ ਕਰਦੇ ਹਨ ਤਾਂ ਰੱਬ ਤੋਂ ਟੁੱਟਿਆ ਹੋਇਆ ਹੋਮੇ ਵੇੜਿਆ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਉਹਨਾਂ ਦੇ ਮਨ ਦੀ ਅਗਨ ਨਹੀਂ ਬੁੱਝਦੀ ਅਤੇ ਸ਼ਾਂਤੀ ਨਹੀਂ ਆਉਂਦੀ। ਪਰ ਫਿਰ ਵੀ ਇਹ ਅਖੌਤੀ ਸੰਗਤ ਅਤੇ ਫੋਕੇ ਕਰਮ ਕਾਂਡਾਂ ਵਿੱਚ ਆਪਣੇ ਦੁਖੀ ਮਨ ਨੂੰ ਸੰਗਤ ਕਰਨ ਦੀ ਵਡਿਆਈ ਦੀ ਝੂਠੀ ਤਸੱਲੀ ਦੇ ਕੇ ਉਸੇ ਵਿੱਚ ਹੀ ਮਸਤ ਰਹਿੰਦੇ ਹਨ। ਇਹੋ ਕਾਰਨ ਹੈ ਕਿ ਸਾਰੀ ਉਮਰ ਪਾਠ ਪੂਜਾ ਕਰਮ ਧਰਮ ਅਤੇ ਅਖੌਤੀ ਸੰਗਤ ਕਰਦਿਆਂ ਹੋਇਆਂ ਵੀ ਉਹਨਾਂ ਦੇ ਮਾਇਕੀ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ ਅਤੇ ਉਸੇ ਤਰ੍ਹਾਂ ਮਾਇਆ ਵਿੱਚ ਗਲਤਾਨ ਹੋ ਕੇ ਸੜਦੇ ਬਲਦੇ ਕੁਲਝਦੇ ਹੋਏ ਨਰਕੀ ਜੀਵਨ ਭੋਗਦੇ ਹਨ। ਇਹੀ ਕਾਰਨ ਹੈ ਕਿ ਆਮ ਜਗਿਆਸੂਆਂ ਦੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਪਾਠ ਕਰਦਿਆਂ ਮਨ ਨਹੀਂ ਟਿਕਦਾ, ਸਿਮਰਨ ਕਰਦਿਆਂ ਮਨ ਇਕਾਗਰ ਨਹੀਂ ਹੁੰਦਾ, ਗੁੱਸਾ ਬਹੁਤ ਆਉਂਦਾ ਹੈ, ਲੱਭ ਲੋਭ ਭਜਾਈ ਫਿਰਦੇ ਹਨ, ਕਾਮ ਕ੍ਰੋਧ ਦੀ ਵਾਸ਼ਨਾ ਤੰਗ ਕਰਦੀ ਹੈ, ਰੋਸੇ ਗਿਲੇ ਬਹੁਤ ਉਪਜਦੇ ਹਨ, ਵੈਰ ਵਿਰੋਧ ਵਿੱਚ ਸੜਦੇ ਬਲਦੇ ਹਾਂ, ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਸੰਗਤ ਵਿੱਚ ਓਪਰਾ ਜਿਹਾ ਰਸ ਆਉਂਦਾ ਹੈ ਮਗਰੋਂ ਉਹੀ ਹਾਲ ਆਦਿ। ਇਸਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਹਰ ਪਾਸਿਓਂ ਅੰਦਰੋਂ ਬਾਹਰੋਂ ਮਾਇਆ ਵਿੱਚ ਵਿਚਰ ਕੇ ਗਲਤਾਨ ਹੋ ਕੇ ਲੱਥ ਪੱਥ ਹੋ ਕੇ ਤਸ ਕੇ ਵਸ ਕੇ ਰਸ ਕੇ ਸਮਾ ਕੇ ਮਾਇਆ ਦਾ ਹੀ ਸਰੂਪ ਬਣ ਗਿਆ ਹੈ ਅਤੇ ਪਰਮਾਰਥ ਜਾਂ ਦੈਵੀ ਗੁਣਾਂ ਤੋਂ ਅਣਜਾਣ ਬੇਪਰਵਾਹ ਅਵੇਸਲਾ ਬੇਮੁਖ ਅਤੇ ਮਨੂਰ ਹੋ ਚੁੱਕਿਆ ਹੈ। ਇਨਸਾਨ ਦੀ ਇਹ ਆਪੋ ਸਹੇੜੀ ਹੋਈ ਮਾਨਸਿਕ ਅਧੋਗਤੀ ਬੜੀ ਤਰਸਯੋਗ ਹੈ ਕਿਉਂਕਿ ਉਸਦੀ ਮਾਇਕੀ ਬਿਰਤੀ ਨੂੰ ਕੋਈ ਉੱਚੀ ਆਤਮਿਕ ਟੇਕ ਸਹਾਰਾ ਜੀਵਨ ਸੇਧ ਨਹੀਂ ਮਿਲਦੀ ਅਤੇ ਨਾ ਹੀ ਕਮਜ਼ੋਰ ਮਨ ਵਿੱਚ ਕੋਈ ਉਚੇਰਾ ਚੰਗੇਰਾ ਸੋਹਣੇਰਾ ਆਤਮਿਕ ਸਾਹਸ ਚਾਓ ਰਹੱਸਮਈ ਉੱਦਮ ਹੀ ਉਪਜਦਾ ਹੈ। ਇਨਸਾਨ ਦੀ ਐਸੀ ਤਰਸਯੋਗ ਬੇਬਸੀ ਨੂੰ ਗੁਰੂ ਸਾਹਿਬਾਂ ਦੀ ਕੋਮਲ ਆਤਮਾ ਨੇ ਮਹਿਸੂਸ ਕਰਕੇ ਅਤੇ ਤਰੁੱਠ ਕੇ ਆਪਣਾ ਆਤਮਿਕ ਬਿਰਧ ਪਾਲਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਗੁਰਬਾਣੀ ਦੁਆਰਾ ਇਉਂ ਪ੍ਰਾਰਥਨਾ ਕਰਨੀ ਸਿਖਾਈ। ਸੁਣੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰੈ ਉਭਰੈ ਤਿੱਤੈ ਲਿਹੋ ਉਪਾਰ, ਸਭੇ ਜੀ ਸਮਾਲ ਆਪਣੀ ਮਿਹਰ ਕਰ। ਇਨਸਾਨ ਮਾਇਆ ਵੇੜੇ ਮਨ ਨਾਲ ਜਦ ਕੋਈ ਚੰਗੇ ਕਰਮ ਵੀ ਕਰਦਾ ਹੈ ਤਾਂ ਉਹ ਵੀ ਹੋਮੇ ਦੇ ਆਧਾਰ ਤੇ ਕਰਦਾ ਹੈ। ਇਸ ਲਈ ਹੋਮੇ ਵੇੜੇ ਇਨਸਾਨ ਦੇ ਸਾਰੇ ਕਰਮ ਧਰਮ ਪਾਠ ਪੂਜਾ ਆਦਿ ਰੁੱਖੇ ਸੁੱਕੇ ਫੋਕੇ ਨਿਫਲ ਹੁੰਦੇ ਹਨ ਜੋ ਅਜਾਈ ਜਾਂਦੇ ਹਨ ਅਤੇ ਇਨਸਾਨ ਦੀ ਮਾਨਸਿਕ ਅਵਸਥਾ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਬਲਕਿ ਰੋਜ਼ ਬਰੋਜ਼ ਨਿਗਰਦੀ ਰਹਿੰਦੀ ਹੈ। ਕੋਟ ਕਰਮ ਕਰੈ ਹੋ ਤਾਰੇ, ਸ਼੍ਰਮ ਪਾਵੈ ਸਗਲੇ ਬਿਰਥਾਰੇ, ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ ਹੋਮੈ ਮੈਲ ਨਾ ਜਾਏ, ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ, ਨਾਨਕ ਨੇਫਲ ਜਾਤ ਤੈ ਜਿਉਂ ਕੁੰਚਰ ਇਸ਼ਨਾਨ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਹੋਮੇ ਵੇੜਿਆ ਇਨਸਾਨ ਮਾਇਆ ਵਿੱਚ ਵਿਚਰਦਿਆਂ ਹੋਇਆਂ ਮਾਇਕੀ ਖਿੱਚ ਗ੍ਰੈਵਿਟੀ ਨਾਲ ਹੇਠਾਂ ਰਸਾਤਲ ਵੱਲ ਅਣਜਾਣੇ ਹੀ ਮੱਲੋ ਮੱਲੀ ਰੁੜਿਆ ਜਾ ਰਿਹਾ ਹੈ। ਹਾਂਜੀ, ਹੋਮੇ ਵੇੜਿਆ ਇਨਸਾਨ ਮਾਇਆ ਵਿੱਚ ਵਿਚਰਦਿਆਂ ਹੋਇਆਂ ਮਾਇਕੀ ਖਿੱਚ ਨਾਲ ਹੇਠਾਂ ਰਸਾਤਲ ਵੱਲ ਅਣਜਾਣੇ ਹੀ ਮੱਲੋ ਮੱਲੀ ਰੁੜਿਆ ਜਾ ਰਿਹਾ ਹੈ। ਦਲਦਲ ਵਿੱਚ ਜੇ ਕੋਈ ਫਸ ਜਾਵੇ ਤਾਂ ਉਹ ਅਣਜਾਣੇ ਹੀ ਹੇਠਾਂ ਵੱਲ ਨਿਗਰਦਾ ਜਾਂਦਾ ਹੈ। ਜੇ ਕੋਈ ਹੱਥ ਪੈਰ ਮਾਰ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹੋਰ ਵੀ ਖੁੱਭਦਾ ਜਾਂਦਾ ਹੈ। ਇਸੇ ਤਰ੍ਹਾਂ ਇਨਸਾਨ ਮਾਇਕੀ ਦਲਦਲ ਅਥਵਾ ਮਾਇਕੀ ਬਿਖਮ ਸੋਕ ਸਾਗਰ ਵਿੱਚ ਫਸ ਕੇ ਆਪਣੇ ਆਪ ਨਿਕਲ ਨਹੀਂ ਸਕਦਾ, ਕਿਉਂਕਿ ਮਾਇਆ ਦੀ ਖਿੱਚ ਦੀ ਸ਼ਕਤੀ ਨਾਲ ਬਹੁਤ ਕਮਜ਼ੋਰ ਹੁੰਦਾ ਹੈ। ਜੇ ਕੋਈ ਉੱਦਮ ਵੀ ਕਰਦਾ ਹੈ ਤਾਂ ਉਹ ਉੱਦਮ ਵੀ ਨਿਸਫਲ ਜਾਂਦੇ ਹਨ। ਪਾਏ ਠਗੋਲੀ ਸਭ ਜਗ ਜੋਹਿਆ, ਬ੍ਰਹਮਾ ਬਿਸ਼ਨ ਮਹਾਂਦਿਓ ਮੋਹਿਆ, ਵਰਤ ਨੇਮ ਕਰ ਥਾਕੇ ਪੁਨੈ ਚਰਨਾ, ਤਟ ਤੀਰਥ ਭਵੇ ਸਭ ਤਰਨਾ, ਮਾਇਆ ਮੋਹ ਸਭੋ ਜਗ ਬਾਂਧਾ, ਹੋਮੈ ਪਚੇ ਮਨਮੁਖ ਮੁਰਾਖਾ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਮੋਹਨੀ ਮੋਹਤ ਰਹੇ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੈ ਨਾ ਕਾਹੂ ਤੋਰੀ। ਗੁਰਬਾਣੀ ਅਨੁਸਾਰ ਇਸ ਮਾਇਕੀ ਭਰਮਗੜ ਵਿੱਚੋਂ ਨਿਕਲਣ ਦਾ ਇੱਕੋ ਇੱਕ ਸਾਧਨ ਇਉਂ ਦਰਸਾਇਆ ਗਿਆ ਹੈ, ਸਾਧ ਸੰਗ ਭੈ ਭਰਮ ਮਿਟਾਇਆ। ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਅਨੇਰਾ ਭ੍ਰਮ ਨਸੈ, ਅੰਚਲ ਗਹਿ ਕੈ ਸਾਧ ਕਾ ਤਰਣਾ ਇਹ ਸੰਸਾਰ। ਸਾਧ ਜਨਾ ਕੈ ਸੰਗ ਭਵਜਲ ਤਾਰਿਅਨ, ਇਹ ਜਗ ਜਲਤਾ ਦੇਖ ਕੈ ਭੱਜ ਪਏ ਹਰ ਸ਼ਰਨਾਈ ਰਾਮ। ਸਾਧ ਸੰਗ ਮਿਟੇ ਭੈ ਭਰਮਾ, ਅੰਮ੍ਰਿਤ ਹਰ ਰਸ ਰਸਨ ਭਨੇ। ਧਰਤੀ ਦੀ ਖਿੱਚ ਦੀ ਸ਼ਕਤੀ ਕਾਰਨ ਪਾਣੀ ਨਿਵਾਣ ਵੱਲ ਨੂੰ ਰੁੜਦਾ ਹੈ। ਜੇਕਰ ਪਾਣੀ ਨੂੰ ਉੱਪਰ ਨੂੰ ਚਾੜਨਾ ਹੋਵੇ ਤਾਂ ਧਰਤੀ ਦੀ ਖਿੱਚ ਦੀ ਸ਼ਕਤੀ ਨਾਲੋਂ ਜ਼ਿਆਦਾ ਤਾਕਤਵਰ ਸ਼ਕਤੀ ਦੀ ਲੋੜ ਪੈਂਦੀ ਹੈ, ਜਿਹਾ ਕਿ ਮੋਟਰ ਪੰਪ ਆਦਿ। ਇਸੇ ਤਰ੍ਹਾਂ ਮਾਇਕੀ ਖਿੱਚ ਨਾਲ ਮਨ ਦੀਆਂ ਬਿਰਤੀਆਂ ਨੀਵੀਆਂ ਵਾਸ਼ਨਾਵਾਂ ਵੱਲ ਸਹਿਜੇ ਹੀ ਖਿੱਚੀਆਂ ਜਾ ਰਹੀਆਂ ਹਨ। ਹਾਂਜੀ, ਮਾਇਕੀ ਖਿੱਚ ਨਾਲ ਮਨ ਦੀਆਂ ਬਿਰਤੀਆਂ ਨੀਵੀਆਂ ਵਾਸ਼ਨਾਵਾਂ ਵੱਲ ਸਹਿਜੇ ਹੀ ਖਿੱਚੀਆਂ ਜਾ ਰਹੀਆਂ ਹਨ। ਇਹਨਾਂ ਬਿਰਤੀਆਂ ਨੂੰ ਉੱਪਰ ਵੱਲ ਅਥਵਾ ਆਤਮਿਕ ਮੰਡਲ ਵੱਲ ਮੋੜਨ ਲਈ ਕੋਈ ਹੋਰ ਦਾਮਨਿਕ ਦੈਵੀ ਸ਼ਕਤੀ ਦੀ ਲੋੜ ਹੈ। ਇਹ ਦਾਮਨਿਕ ਦੈਵੀ ਸ਼ਕਤੀ ਆਤਮਿਕ ਸ਼ਕਤੀ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸੰਗਤ ਹੀ ਹੈ। ਹਾਂਜੀ, ਇਹ ਦਾਮਨਿਕ ਦੈਵੀ ਸ਼ਕਤੀ ਆਤਮਿਕ ਸ਼ਕਤੀ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸੰਗਤ ਹੀ ਹੈ। ਗੁਰਬਾਣੀ ਅਨੁਸਾਰ ਐਸੀ ਦੈਵੀ ਆਤਮਿਕ ਸ਼ਕਤੀ ਵਾਲੀ ਜਿਉਂਦੀ ਜਾਗਦੀ ਸਾਧ ਸੰਗਤ ਤੋਂ ਬਗੈਰ ਇਨਸਾਨ ਦਾ ਮਾਇਕੀ ਦਲਦਲ ਅਥਵਾ ਬਿਖਮ ਸਾਗਰ ਵਿੱਚੋਂ ਨਿਕਲਣਾ ਅਸੰਭਵ ਜਾਂ ਕਠਿਨ ਹੈ। ਸਾਧ ਸੰਗਤ ਸਿਉਂ ਸੰਗ ਨਾ ਕੀਆ, ਬੋ ਜੋਨੀ ਦੁੱਖ ਪਾਵੇ, ਕਰ ਕਰ ਹਾਰਿਓ ਅਨਿਕ ਬੋ ਪਾਂਤੀ, ਛੋਡੈ ਕਥਹੁ ਨਾਹੀ, ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਡੋਲ ਡੋਲ ਮਹਾਂ ਦੁੱਖ ਪਾਇਆ, ਬਿਨਾ ਸਾਧੂ ਸੰਗ ਟਿਕਣ ਨਾ ਪਾਵੇ, ਬਿਨ ਸਤ ਸੰਗਤ ਕਿਸ ਆਗੈ ਜਾਏ ਰੁਆਈਐ। ਬਿਨ ਸਤਸੰਗ ਸੁਖ ਕਿਨੈ ਨਾ ਪਾਇਆ, ਜਾਏ ਪੁੱਛੋ ਬੇਦ ਵਿਚਾਰ। ਦੂਜੇ ਪਾਸੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਜੀਵ ਦੀ ਬਿਰਤੀ ਦਾ ਸਹਿਜੇ ਹੀ ਮਾਇਆ ਦੇ ਭਰਮਮਈ ਜਾਦੂ ਤੋਂ ਛੁਟਕਾਰਾ ਹੁੰਦਾ ਜਾਂਦਾ ਹੈ ਅਤੇ ਦੈਵੀ ਮੰਡਲ ਵੱਲ ਖਿੱਚ ਖਾਣ ਲੱਗ ਪੈਂਦੀ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦ੍ਰਿੜਾਇਆ ਗਿਆ ਹੈ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਪੌਜਲ ਦੁੱਤਰ ਤਰੀਏ ਜੀਓ। ਜਾਂ ਕੋਰੇ ਕਿਰਪਾ ਕਰੈ, ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ, ਕਹੋ ਨਾਨਕ ਤਿੰਨ ਪਵਜਲ ਤਰੀਅਲੇ, ਪ੍ਰਭ ਕਿਰਪਾ ਸੰਤ ਸੰਗਾਰ। ਮਹਾਂ ਬਿਖਮ ਸਾਗਰ ਅਤ ਪਾਰੀ, ਉਧਰੋ ਸਾਧੂ ਸੰਗ ਰਵਾਲਾ। ਜੇ ਲੋੜੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰੈ ਬਤਾਈ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਰੱਬ ਤੋਂ ਸ਼ਰਧਾਹੀਣ ਬੇਮੁਖ ਮਨੁੱਖਾਂ ਦੇ ਮਨ ਨਿਰਬਲ ਅਤੇ ਚਲਾਇਮਾਨ ਹੁੰਦੇ ਹਨ। ਹਾਂਜੀ, ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਰੱਬ ਤੋਂ ਸ਼ਰਧਾਹੀਣ ਬੇਮੁਖ ਮਨੁੱਖਾਂ ਦੇ ਮਨ ਨਿਰਬਲ ਅਤੇ ਚਲਾਏਮਾਨ ਹੁੰਦੇ ਹਨ, ਕਿਉਂਕਿ ਉਹਨਾਂ ਦੀ ਸੁਰਤੀ ਬਿਰਤੀ ਭਰਮਮਈ ਝੂਠੀ ਮਾਇਆ ਵਿੱਚ ਗਲਤਾਨ ਹੁੰਦੀ ਹੈ ਅਤੇ ਸ਼ਰਧਾ ਭਾਵਨੀ ਦੀਆਂ ਜੜ੍ਹਾਂ ਰੱਬ ਦੀ ਆਤਮਿਕ ਧਰਤੀ ਵਿੱਚੋਂ ਉਖੜੀਆਂ ਹੁੰਦੀਆਂ ਹਨ। ਦੂਜੇ ਪਾਸੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖਾਂ ਦੀਆਂ ਸ਼ਰਧਾ ਭਾਵਨੀ ਦੀਆਂ ਸੂਖਮ ਜੜ੍ਹਾਂ ਆਤਮਿਕ ਮੰਡਲ ਦੀ ਧਰਤੀ ਵਿੱਚ ਡੂੰਘੀਆਂ ਖੁੱਬੀਆਂ ਹੁੰਦੀਆਂ ਹਨ, ਜਿਸ ਕਾਰਨ ਉਹਨਾਂ ਦੇ ਮਨਾਂ ਨੂੰ ਇਹਨਾਂ ਦੈਵੀ ਜੜ੍ਹਾਂ ਰਾਹੀਂ ਆਤਮਿਕ ਸ਼ਕਤੀ ਦੀ ਰੌਂ ਮਿਲਦੀ ਰਹਿੰਦੀ ਹੈ। ਤਦੇ ਉਹਨਾਂ ਦਾ ਮਨ ਬਲਵਾਨ ਹੁੰਦਾ ਹੈ। ਐਸੇ ਆਤਮ ਪ੍ਰਾਇਣ ਹੋਏ ਬਲਵਾਨ ਮਨਾਂ ਦਾ ਅਸਰ ਜਾਂ ਪ੍ਰਭਾਵ ਮਾਇਆ ਪ੍ਰਾਇਣ ਹੋਏ ਨਿਰਬਲ ਮਨਾਂ ਉੱਤੇ ਪੈਣਾ ਸੁਭਾਵਕ ਅਤੇ ਲਾਜ਼ਮੀ ਹੈ। ਗੁਰਬਾਣੀ ਇਸ ਗੱਲ ਦੀ ਇਉਂ ਸਾਖੀ ਭਰਦੀ ਹੈ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ। ਮੈਂ ਮਾਂ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਧਨ ਧਨ ਸਾਧ ਜਿਨ ਹਰ ਪ੍ਰਭ ਜਾਣਿਆ, ਮਿਲ ਸਾਧੂ ਪਤਿਤ ਉਧਰਿਆ। ਮਨੁਆ ਚਲੈ ਚਲੈ ਬੋਹ ਬੋਹ ਬਿਦ, ਮਿਲ ਸਾਧੂ ਵਸਗਤ ਕਰਿਆ। ਇਹੋ ਜਿਹੇ ਆਤਮ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਸਾਧ ਸੰਗਤ ਸੰਤ ਮੰਡਲੀ ਵਿੱਚ ਇਕੱਠੇ ਹੁੰਦੇ ਹਨ ਤਾਂ ਸੰਗਤ ਦੀ ਸਮੁੱਚੀ ਆਤਮਿਕ ਸ਼ਕਤੀ ਬਹੁਤ ਵੱਧ ਕੇ ਦਾਮਨਿਕ ਹੋ ਜਾਂਦੀ ਹੈ। ਐਸੀ ਸੱਚੀ ਸੁੱਚੀ ਸ਼ਕਤੀਸ਼ਾਲੀ ਆਤਮਿਕ ਜੀਵਨ ਵਾਲੀ ਸੰਗਤ ਨੂੰ ਸਾਧ ਸੰਗਤ ਅਥਵਾ ਸਤ ਸੰਗਤ ਕਿਹਾ ਜਾਂਦਾ ਹੈ। ਜਿਸ ਦਾ ਨਿਰਬਲ ਸ਼ਰਧਾਹੀਨ ਮਨਾਂ ਉੱਤੇ ਦਾਮਨਿਕ ਆਤਮ ਰੰਗ ਚੜ੍ਹਨਾ ਲਾਜ਼ਮੀ ਹੈ। ਹਾਂਜੀ, ਇਹੋ ਜਿਹੇ ਆਤਮ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਸਾਧ ਸੰਗਤ ਸੰਤ ਮੰਡਲੀ ਵਿੱਚ ਇਕੱਠੇ ਹੁੰਦੇ ਹਨ ਤਾਂ ਸੰਗਤ ਦੀ ਸਮੁੱਚੀ ਆਤਮਿਕ ਸ਼ਕਤੀ ਬਹੁਤ ਵੱਧ ਕੇ ਡਾਇਨਾਮਿਕ ਹੋ ਜਾਂਦੀ ਹੈ। ਐਸੀ ਸੱਚੀ ਸੁੱਚੀ ਸ਼ਕਤੀਸ਼ਾਲੀ ਆਤਮਿਕ ਜੀਵਨ ਵਾਲੀ ਸੰਗਤ ਨੂੰ ਸਾਧ ਸੰਗਤ ਅਥਵਾ ਸਤ ਸੰਗਤ ਕਿਹਾ ਜਾ ਸਕਦਾ ਹੈ। ਜਿਸ ਦਾ ਨਿਰਬਲ ਸ਼ਰਧਾਹੀਣ ਮਨਾਂ ਉੱਤੇ ਦਾਮਨਿਕ ਆਤਮ ਰੰਗ ਚੜ੍ਹਨਾ ਲਾਜ਼ਮੀ ਹੈ। ਇਸ ਆਤਮਿਕ ਰੰਗ ਦਾ ਅਸਰ ਅਭਿਲਾਖੀ ਜਗਿਆਸੂਆਂ ਦੀ ਮਾਇਕੀ ਰੰਗਣ ਉੱਤੇ ਨਿਰਭਰ ਹੁੰਦਾ ਹੈ। ਹਾਂਜੀ, ਇਸ ਆਤਮਿਕ ਰੰਗ ਦਾ ਅਸਰ ਅਭਿਲਾਖੀ ਜਗਿਆਸੂਆਂ ਦੀ ਮਾਇਕੀ ਰੰਗਣ ਉੱਤੇ ਨਿਰਭਰ ਹੈ। ਜੇ ਮਾਇਕੀ ਰੰਗ ਅਤ ਗੂੜਾ ਹੋਵੇ ਤਾਂ ਆਤਮ ਰੰਗ ਦਾ ਅਸਰ ਘੱਟ ਅਤੇ ਸਹਿਜੇ ਸਹਿਜੇ ਚੜ੍ਹਦਾ ਹੈ। ਜੇ ਮਾਇਕੀ ਰੰਗ ਹਲਕਾ ਹੋਵੇ ਤਾਂ ਆਤਮ ਰੰਗ ਗੂੜਾ ਅਤੇ ਛੇਤੀ ਚੜ੍ਹਦਾ ਹੈ। ਦੂਜੇ ਪਾਸੇ ਤੀਬਰ ਆਤਮਿਕ ਭੁੱਖ ਵਾਲੇ ਜਗਿਆਸੂ ਦਾ ਜੀਵਨ ਆਤਮ ਛੋ ਲੱਗਦਿਆਂ ਹੀ ਉਲਟ ਕੇ ਪਲਟ ਕੇ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਾਧ ਕੇ ਸੰਗ ਨਹੀਂ ਕਛ ਕਾਲ, ਸਾਧ ਸੰਗਤ ਨੇਚੋ ਹੈ ਤਰਣਾ। ਅੰਤੇ ਟੂਟੀਐ ਰਿਖ ਤੇ ਛੂਟੀਐ, ਮਨ ਹਰ ਰਸ ਘੂਟੀਐ ਸੰਗ ਸਾਧੂ ਉਲਟੀਐ। ਹਾਂਜੀ, ਜੇਕਰ ਸੰਗਤ ਕਰਦਿਆਂ ਹੋਇਆ ਮਨ ਇਕੱਠਾ ਨਹੀਂ ਹੁੰਦਾ, ਮਨ ਨਹੀਂ ਬਦਲਦਾ, ਅੰਤਰ ਆਤਮੇ ਖਿੱਚਿਆ ਨਹੀਂ ਜਾਂਦਾ, ਮੈਂ ਮੇਰੀ ਤੋਂ ਉਤਾਹਾਂ ਨਹੀਂ ਉੱਠਦਾ, ਮਾਇਕੀ ਭਵਜਲ ਵਿੱਚੋਂ ਨਹੀਂ ਨਿਕਲਦਾ, ਆਤਮ ਪ੍ਰਾਇਣ ਨਹੀਂ ਹੁੰਦਾ, ਰਹੱਸ ਵਿੱਚ ਨਹੀਂ ਆਉਂਦਾ, ਆਤਮ ਰੰਗ ਨਹੀਂ ਚੜ੍ਹਦਾ, ਆਤਮ ਰਸ ਵਿੱਚ ਨਹੀਂ ਆਉਂਦਾ, ਪ੍ਰੇਮ ਸਵੈਪਨਾ ਵਿੱਚ ਮਸਤ ਨਹੀਂ ਹੁੰਦਾ, ਤੂੰ ਹੀ ਵਿੱਚ ਨਹੀਂ ਗੁਆਚਦਾ, ਤਾਂ ਇਹ ਆਤਮ ਰੋਂ ਤੋਂ ਸੱਖਣੇ ਨਾਮ ਤੋਂ ਟੁੱਟੇ ਬੇਮੁੱਖਾਂ ਮਨਮੁੱਖਾਂ ਦਾ ਇਕੱਠ ਹੀ ਕਿਹਾ ਜਾ ਸਕਦਾ ਹੈ, ਜਿਸ ਵਿੱਚ ਮਾਇਆ ਦੀ ਸੜਿਹਾਂਦ ਆਉਂਦੀ ਹੈ। ਹਉਮੈ ਬੜਕਾਂ ਮਾਰਦੀ ਹੈ, ਮੈਂ ਮੇਰੀ ਦਾ ਬੋਲਬਾਲਾ ਹੈ, ਖੁਦਗਰਜ਼ੀ ਦਾ ਵਰਤ ਵਰਤਾਰਾ ਹੈ, ਚੌਧਰ ਦੀ ਭੁੱਖ ਹੈ, ਲਾਲਚ ਦੇ ਕੁੱਤੇ ਭੌਂਕਦੇ ਹਨ, ਕ੍ਰੋਧ ਦੇ ਭਾਂਬੜ ਭੜਕਦੇ ਹਨ, ਰੋਸੇ ਗਿਲੇ ਭਰਪੂਰ ਹਨ, ਵਾਦ ਵਿਵਾਦ ਹੁੰਦੇ ਹਨ, ਵੈਰ ਵਿਰੋਧ ਵੱਧਦਾ ਹੈ, ਲੜਾਈਆਂ ਝਗੜੇ ਹਨ, ਖੂਨ ਖਰਾਬੇ ਹਨ। ਐਸੇ ਮਨੁੱਖਾਂ ਦਾ ਮੇਲ ਮਾਇਕੀ ਇਕੱਠ ਜਾਂ ਕੁਸੰਗਤ ਹੀ ਅਖਵਾ ਸਕਦਾ ਹੈ। ਪਰ ਅਸੀਂ ਆਪਣੀ ਅਗਿਆਨਤਾ ਵਿੱਚ ਇਹੋ ਜਿਹੀ ਕੁਸੰਗਤ ਨੂੰ ਹੀ ਸਤਸੰਗਤ ਜਾਂ ਸਾਧ ਸੰਗਤ ਸਮਝ ਕੇ ਇਸ ਵਿੱਚ ਮਨ ਦੀ ਝੂਠੀ ਤਸੱਲੀ ਕਰੀ ਬੈਠੇ ਹਾਂ ਅਤੇ ਆਪਣੇ ਜੀਵਨ ਨੂੰ ਗਲਤ ਸੇਧ ਦੇ ਰਹੇ ਹਾਂ। ਕਿਉਂਕਿ ਇੱਥੇ ਸੱਤ ਅਥਵਾ ਸੱਚੀ ਆਤਮਿਕ ਭਾਵਨਾ ਦੀ ਬਜਾਏ ਹਉਮੈ ਦੇ ਪ੍ਰਭਾਵ ਹੇਠ ਮੈਂ ਮੇਰੀ ਖੁਦਗਰਜ਼ੀ ਈਰਖਾ ਦਵੈਤ ਵੈਰ ਵਿਰੋਧ ਦਾ ਹੀ ਬੋਲਬਾਲਾ ਹੈ ਅਤੇ ਇਸ ਨੂੰ ਸਤ ਸੰਗਤ ਅਥਵਾ ਸਾਧ ਸੰਗਤ ਕਹਿਣਾ ਇਹਨਾਂ ਲਫ਼ਜ਼ਾਂ ਦੀ ਹੀ ਨਿਰਾਦਰੀ ਹੈ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਨ ਕਹਿ ਨਿਕਟ ਨਾ ਪਿੱਟੀ ਹੈ। ਦੂਜੇ ਪਾਏ ਦੁਸ਼ਟਾਂ ਕਾ ਵਾਸਾ ਪਾਉਂਦੇ ਫਿਰੈ ਬੋਹ ਮੋਹ ਪਿਆਸਾ ਕੁਸੰਗਤ ਬਹੈ ਸਦਾ ਦੁੱਖ ਪਾਵੈ ਦੁੱਖੋ ਦੁੱਖ ਕਮਾਇਆ। ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਡਾਇਆ ਹਰ ਜਿਉ ਤਿੰਨ ਕੀ ਸੰਗਤ ਮਤ ਕਰੋ ਰੱਖ ਲਿਓ ਹਰ ਰਾਇਆ। ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ ਤਿੰਨ ਸੰਗ ਸੰਗ ਨਾ ਕੀਚਈ ਨਾਨਕ ਜਿਨ ਆਪਣਾ ਸੁਆਉ। ਹਾਂਜੀ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ ਤਿੰਨ ਸੰਗ ਸੰਗ ਨਾ ਕੀਚਈ ਨਾਨਕ ਜਿਨਾ ਆਪਣਾ ਸੁਆਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।